ਤੁਸੀਂ ਹੋ SBS ਪੰਜਾਬੀ ਦੇ ਨਾਲ। ਪਿਆਰੇ ਦੋਸਤੋ, SBS ਪੰਜਾਬੀ ਤੇ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਲੈ ਕੇ ਇੱਕ ਬਹੁਤ ਹੀ ਸੰਜੀਦਾ ਮੁੱਦਾ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਸਾਈਲਮ ਸੀਕਰਸ ਯਾਨੀ ਪਨਾਹ ਮੰਗਣ ਵਾਲੇ ਸ਼ਰਨਾਰਥੀਆਂ ਬਾਰੇ। ਆਓ ਜਾਣਦੇ ਹਾਂ ਤਫਸੀਲ ਵਿੱਚ। ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਾਨਸਿਕ ਸਿਹਤ ਦੇ ਮਾਹਿਰ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚੇ ਹਜ਼ਾਰਾਂ ਸ਼ਰਨਾਰਥੀਆਂ ਦੀ ਪਨਾਹ ਦੀ ਅਰਜ਼ੀ ਬਾਰੇ ਚਿੰਤਾ ਜ਼ਾਹਿਰ ਕਰਦੇ ਰਹਿੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੂਹ ਵੱਲੋਂ ਦਾਇਰ ਕੀਤੀਆਂ ਗਈਆਂ ਪਨਾਹ ਲਈ ਅਰਜ਼ੀਆਂ ਦਾ ਮੁਲਾਂਕਣ ਕਰਨ ਵਿੱਚ ਚੱਲ ਰਹੇ ਮਤਭੇਦ ਮਾਨਸਿਕ ਸਿਹਤ ਦੇ ਮੁੱਦਿਆਂ ਦਾ ਕਾਰਨ ਬਣ ਰਹੇ ਨੇ। ਇਹ ਟਿੱਪਣੀਆਂ ਉਦੋਂ ਆਈਆਂ ਜਦੋਂ ਦੁਨੀਆ ਭਰ ਦੇ ਅੰਤਰਰਾਸ਼ਟਰੀ ਸ਼ਰਨਾਰਥੀ ਕਾਨੂੰਨਾਂ ਦੇ ਮਾਹਿਰ ਸਿਡਨੀ ਵਿਖੇ ਸ਼ਰਨਾਰਥੀਆਂ ਦੀ ਸਥਿਤੀ ਉੱਤੇ ਜਾਇਜ਼ਾ ਲੈਣ ਅਤੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਲਈ ਮਿਲ ਰਹੇ ਨੇ। ਮਨੁੱਖੀ ਅਧਿਕਾਰ ਕਮਿਸ਼ਨ ਨੇ ਤਕਰੀਬਨ 2 ਸਾਲਾਂ ਵਿੱਚ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚੇ 30,000 ਸ਼ਰਨਾਰਥੀਆਂ ਦੇ ਸਮੂਹ ਵੱਲੋਂ ਆਪਣੀ ਅਰਜ਼ੀ ਉੱਤੇ ਕਾਰਵਾਈ ਹੋਣ ਵਿੱਚ ਦੇਰੀ ਦੀ ਆਲੋਚਨਾ ਕੀਤੀ ਹੈ। ਸ਼ਰਨ ਮੰਗਣ ਵਾਲਿਆਂ ਉੱਤੇ 2012 ਤੋਂ ਉਹਨਾਂ ਦੀ ਆਮਦ ਦੇ 4 ਸਾਲ ਬਾਅਦ ਤੱਕ ਪਨਾਹ ਮੰਗਣ ਲਈ ਬਿਨੈ ਕਰਨ ਤੋਂ ਰੋਕ ਲਾਈ ਗਈ ਸੀ, ਜਿਸ ਨਾਲ ਉਹਨਾਂ ਦੀ ਸਥਿਤੀ ਬਾਰੇ ਮਾਨਸਿਕ ਸਿਹਤ ਮਾਹਿਰਾਂ ਦੀ ਚਿੰਤਾ ਵੱਧ ਗਈ ਸੀ। ਮਨੁੱਖੀ ਅਧਿਕਾਰ ਕਮਿਸ਼ਨਰ ਐਡਵਰਡ ਸੈਂਟਾਓ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੀ ਕਾਰਵਾਈ ਵਿੱਚ ਦੇਰੀ ਹੋਈ ਹੈ।
They're often treated as no longer eligible for any kind of assistance. And so that means that people can be in huge poverty and distress while they pursue their legal right to go through the judicial system to test their claims.
ਸਾਲ 2012 ਤੋਂ ਬਾਅਦ ਕਾਨੂੰਨੀ ਅਤੇ ਨੀਤੀਗਤ ਤਬਦੀਲੀਆਂ ਦੇ ਕਾਰਨ ਕਿਸ਼ਤੀ ਰਾਹੀਂ ਪਹੁੰਚੇ ਸ਼ਰਨਾਰਥੀਆਂ ਦਾ ਬਾਕੀ ਪਨਾਹ ਲੈਣ ਵਾਲਿਆਂ ਨਾਲੋਂ ਵੱਖਰਾ ਮੁਲਾਂਕਣ ਕੀਤਾ ਜਾਂਦਾ ਹੈ। ਸ਼ਰਨਾਰਥੀਆਂ ਨਾਲ ਸੰਬੰਧਿਤ ਮਾਮਲਿਆਂ ਦੇ ਕਾਨੂੰਨ ਦੇ ਖੇਤਰ ਵਿੱਚ ਕੰਮ ਕਰ ਰਹੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰਾਂ ਦੀ ਸਿਡਨੀ ਵਿਖੇ ਆਯੋਜਿਤ ਇੱਕ ਕਾਨਫਰੰਸ ਵਿੱਚ ਸਵਾਲ ਉੱਠੇ ਹਨ ਕਿ ਲੋਕਾਂ ਦੇ ਸ਼ਰਨਾਰਥੀ ਹੋਣ ਦੀ ਸੱਚਾਈ ਦਾ ਮੁਲਾਂਕਣ ਕਿਵੇਂ ਕੀਤਾ ਜਾਵੇ। ਕੇਂਦਰੀ ਗੱਠਜੋੜ ਦੀ ਸਰਕਾਰ ਨੇ ਇਸ ਸਮੂਹ ਨੂੰ ਪੁਰਾਣੇ ਕੇਸਾਂ ਦਾ ਭਾਰ ਕਰਾਰ ਦਿੱਤਾ ਅਤੇ ਸੁਰੱਖਿਆ ਵੀਜ਼ਾ ਲਈ ਉਹਨਾਂ ਦੀ ਯੋਗਤਾ ਲਈ ਅਸਾਧਾਰਨ ਕਾਨੂੰਨੀ ਪਾਬੰਦੀਆਂ ਲਾਗੂ ਕੀਤੀਆਂ। ਪ੍ਰੋਫੈਸਰ ਨਿਕੋਲਸ ਪ੍ਰੋਕਟਰ ਮੈਂਟਲ ਹੈਲਥ ਨਰਸਿੰਗ ਦੇ ਪ੍ਰਧਾਨ ਨੇ ਅਤੇ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਮੈਂਟਲ ਹੈਲਥ ਐਂਡ ਸੁਈਸਾਈਡ ਪ੍ਰੀਵੈਂਸ਼ਨ ਰਿਸਰਚ ਗਰੁੱਪ ਦੇ ਨੇਤਾ ਵੀ ਨੇ। ਇਹਨਾਂ ਨੇ ਪਨਾਹ ਮੰਗਣ ਵਾਲੇ ਇਸ ਸਮੂਹ ਦੀ ਮਾਨਸਿਕ ਸਿਹਤ ਦੇ ਨਤੀਜਿਆਂ ਉੱਤੇ ਸ਼ੋਧ ਕੀਤਾ ਹੈ।
There's been problems getting for those people to be able to secure legal representation and legal support. And our real concern for this group through all of this context is also the impact that it not only has on their mental health and well-being, but their sense of hopelessness.
ਕਾਨਫਰੰਸ ਵਿੱਚ ਮੁੱਖ ਭਾਸ਼ਣ ਦੇਣ ਵਾਲੀ ਡਾਕਟਰ ਹਿਲਰੀ ਐਵਨਸ ਕੈਮਰਨ ਇੱਕ ਸਾਬਕ ਵਕੀਲ ਹੈ ਜੋ ਕਿ ਹੁਣ ਟੋਰਾਂਟੋ ਯੂਨੀਵਰਸਿਟੀ ਵਿੱਚ ਕੰਮ ਕਰਦੇ ਨੇ ਅਤੇ ਇਹਨਾਂ ਨੇ ਸ਼ਰਨਾਰਥੀ ਨਿਰਧਾਰਨ ਪ੍ਰਕਿਰਿਆ ਉੱਤੇ ਸ਼ੋਧ ਕੀਤਾ ਹੈ। ਇਹਨਾਂ ਦਾ ਕਹਿਣਾ ਹੈ ਕਿ ਦੋਹਾਂ ਪਾਸਿਆਂ ਤੋਂ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਅਨੇਕ ਰੁਕਾਵਟਾਂ ਹਨ। ਇਹਨਾਂ ਵਿੱਚੋਂ ਕਿਸੇ ਦੇਸ਼ ਨੂੰ ਪਰਤਣ ਲਈ ਉਸ ਦੇ ਮਾਹੌਲ ਦੀ ਸੁਰੱਖਿਆ ਨੂੰ ਪਰਖਣਾ, ਅੰਤਰ ਸੱਭਿਆਚਾਰਕ ਗਲਤਫਹਿਮੀਆਂ ਅਤੇ ਸ਼ਰਨਾਰਥੀਆਂ ਲਈ ਕੇਸ ਦਾਇਰ ਕਰਨ ਦੀ ਕੋਸ਼ਿਸ਼ ਵਿੱਚ ਉਹਨਾਂ ਦੀ ਯਾਦਦਾਸ਼ਤ ਦੀ ਭੂਮਿਕਾ ਦਾ ਮੁਲਾਂਕਣ ਕਰਨਾ ਸ਼ਾਮਿਲ ਹੈ।
You know, people don't remember their dates, for example, and there's all kinds of very social science evidence about how bad memory is for dates as a rule. But the point that I make, or that I try to make to our decision makers, is not even only that this person doesn't remember well because they're traumatized, but that, you know, our adjudicators, they'll say, look, you couldn't tell me what you did on the weekend with the level of detail and consistency that you expect from the claimant when she's describing her sexual assault that happened 3 years ago. You know, that none of our memories are stable and consistent and complete in the ways that our decision makers sometimes expect them to be.
ਪਨਾਹ ਲਈ ਅਰਜ਼ੀਆਂ ਪਾਉਣ ਵਾਲੇ ਬਹੁਤ ਸਾਰੇ ਲੋਕ ਹਵਾਈ ਜਹਾਜ਼ ਰਾਹੀਂ ਨਵੇਂ ਦੇਸ਼ ਜਾਂਦੇ ਨੇ। ਪਿਛਲੇ ਮਹੀਨੇ ਕੇਂਦਰੀ ਸਰਕਾਰ ਦੁਆਰਾ ਜਨਤਕ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 1 ਜੁਲਾਈ ਤੋਂ 19 ਅਗਸਤ 2019 ਦੇ ਵਿਚਕਾਰ ਹਵਾਈ ਜਹਾਜ਼ ਰਾਹੀਂ ਪਹੁੰਚਣ ਵਾਲੇ 4,000 ਤੋਂ ਵੱਧ ਲੋਕਾਂ ਨੇ ਪ੍ਰੋਟੈਕਸ਼ਨ ਵੀਜ਼ਾ ਲਈ ਅਰਜ਼ੀ ਦਾਇਰ ਕੀਤੀ ਸੀ। ਇਸ ਨਾਲ ਪਿਛਲੇ 5 ਸਾਲਾਂ ਦੌਰਾਨ ਹਵਾਈ ਜਹਾਜ਼ ਰਾਹੀਂ ਆਸਟ੍ਰੇਲੀਆ ਪਹੁੰਚੇ ਪਨਾਹ ਮੰਗਣ ਵਾਲਿਆਂ ਦੀ ਕੁੱਲ ਸੰਖਿਆ 95,000 ਤੋਂ ਵੱਧ ਹੋ ਗਈ ਹੈ। ਰੇਜੀਨਾ ਜੈਫਰੀਜ਼ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੇ ਕੈਲਡਰ ਸੈਂਟਰ ਫਾਰ ਰੈਫਿਊਜੀ ਲਾਅ ਨਾਲ ਕੰਮ ਕਰਦੇ ਨੇ ਅਤੇ ਇਸ ਮੁੱਦੇ ਉੱਤੇ ਖੋਜ ਕਰ ਰਹੇ ਨੇ। ਇਹ ਕਹਿੰਦੇ ਨੇ ਕਿ ਹਾਲਾਂਕਿ ਅਜਿਹੇ ਲੋਕ ਜ਼ਿਆਦਾਤਰ ਆਸਟ੍ਰੇਲੀਆ ਵਿੱਚ ਸਹੀ ਵੀਜ਼ਾ ਲੈ ਕੇ ਆਉਂਦੇ ਨੇ ਅਤੇ ਇੱਥੋਂ ਦੇ ਸਮਾਜ ਵਿੱਚ ਵੱਸ ਜਾਂਦੇ ਨੇ, ਪਰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿ ਆਸਟ੍ਰੇਲੀਆਈ ਹਵਾਈ ਅੱਡਿਆਂ 'ਤੇ ਪਹੁੰਚਣ 'ਤੇ ਕਿੰਨੇ ਲੋਕ ਤੁਰੰਤ ਅਜਿਹੀਆਂ ਅਰਜ਼ੀਆਂ ਪਾ ਰਹੇ ਹਨ ਅਤੇ ਇਹਨਾਂ ਵਿੱਚੋਂ ਕਿੰਨੀਆਂ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ।
Australian Border Force and the Department of Home Affairs have given numbers and some estimates in other places that seem to indicate that they have a handle on how many people have made claims at the airport. But according to information they've released to me in Freedom of Information request, those numbers actually may not be correct. And I think this is a critical point that many are missing with respect to air arrivals, is that the data collection frameworks that the ABF and Department of Home Affairs are using to collect this data are faulty.
ਮਿਸ ਜੈਫਰੀਜ਼ ਦਾ ਕਹਿਣਾ ਹੈ ਕਿ ਸਪਸ਼ਟ ਜਾਣਕਾਰੀ ਦੀ ਘਾਟ ਸਵਾਲ ਖੜ੍ਹੇ ਕਰਦੀ ਹੈ ਕਿ ਕੀ ਸਰਕਾਰ ਇਹ ਨਿਰਧਾਰਿਤ ਕਰਨ ਵਿੱਚ ਆਪਣੀਆਂ ਨੀਤੀਆਂ ਦੀ ਪਾਲਣਾ ਕਰ ਰਹੀ ਹੈ ਕਿ ਪਹੁੰਚਣ 'ਤੇ ਸ਼ਰਨ ਲਈ ਕੌਣ ਅਰਜ਼ੀ ਦੇ ਸਕਦਾ ਹੈ ਜਾਂ ਨਹੀਂ। ਉਹ ਕਹਿੰਦੇ ਨੇ ਕਿ ਉਪਲਬਧ ਅੰਕੜੇ ਸਿਰਫ ਉਹਨਾਂ ਲੋਕਾਂ ਲਈ ਹਨ ਜਿਨ੍ਹਾਂ ਨੂੰ ਆਸਟ੍ਰੇਲੀਆ ਪਹੁੰਚਣ 'ਤੇ ਸੁਰੱਖਿਆ ਦਰਖਾਸਤ ਦਾਇਰ ਕਰਨ ਦੀ ਆਗਿਆ ਦਿੱਤੀ ਗਈ ਹੈ ਅਤੇ ਇਹ ਗਿਣਤੀ ਪਿਛਲੇ 5 ਸਾਲਾਂ ਤੋਂ 100 ਤੋਂ ਥੱਲੇ ਹੀ ਰਹੀ। ਮਿਸ ਜੈਫਰੀਜ਼ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਦੀ ਗਿਣਤੀ ਬਾਰੇ ਕੋਈ ਅੰਕੜੇ ਉਪਲਬਧ ਨਹੀਂ ਹਨ ਜਿਨ੍ਹਾਂ ਦੀ ਅਰਜ਼ੀ ਆਸਟ੍ਰੇਲੀਆ ਪਹੁੰਚ ਕੇ ਹਵਾਈ ਅੱਡੇ 'ਤੇ ਪਨਾਹ ਮੰਗਣ 'ਤੇ ਆਪਣੇ ਆਪ ਰੱਦ ਹੋ ਗਈ ਹੋਵੇ ਅਤੇ ਉਹਨਾਂ ਨੂੰ ਡੀਪੋਰਟ ਕੀਤਾ ਗਿਆ ਹੋਵੇ। ਸ਼ਰਨਾਰਥੀ ਸੁਰੱਖਿਆ ਦੀ ਮੰਗ ਕਰਨ ਵਾਲੇ ਲੋਕਾਂ 'ਤੇ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਬਹੁਤ ਘੱਟ ਪਨਾਹ ਮੰਗਣ ਵਾਲਿਆਂ ਨੂੰ ਆਪਣੇ ਮੁਲਕ ਵਿੱਚ ਦਾਖਲਾ ਦਿੰਦਾ ਹੈ। ਸਾਲ 2018 ਦੇ ਅਖੀਰ ਵਿੱਚ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕਮਿਸ਼ਨ ਨੇ ਦੱਸਿਆ ਕਿ ਆਪਣੇ ਮੁਲਕ ਤੋਂ ਜ਼ਬਰਦਸਤੀ ਵਿਸਥਾਪਿਤ ਲੋਕਾਂ ਦੀ ਗਿਣਤੀ 70.8 ਮਿਲੀਅਨ ਯਾਨੀ 7.8 ਕਰੋੜ ਤੱਕ ਪੁੱਜ ਗਈ ਹੈ ਅਤੇ ਜ਼ਿਆਦਾਤਰ ਲੋਕ ਸੀਰੀਆ, ਅਫਗਾਨਿਸਤਾਨ ਅਤੇ ਦੱਖਣੀ ਸੂਡਾਨ ਤੋਂ ਆਏ ਨੇ। ਦੋਸਤੋ, ਸ਼ਰਨਾਰਥੀਆਂ ਅਤੇ ਪਨਾਹ ਮੰਗਣ ਵਾਲਿਆਂ ਬਾਰੇ ਦਿੱਤੀ ਇਸ ਜਾਣਕਾਰੀ ਉੱਪਰ ਜੇ ਤੁਸੀਂ ਕੋਈ ਟੀਕਾ ਟਿੱਪਣੀ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0445-999-6263 'ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ। SBS ਨਿਊਜ਼ ਲਈ ਪੈਗੀ ਜੀਆਖੂ ਮੈਲੋਸ ਵੱਲੋਂ ਬਣਾਇਆ ਗਿਆ ਇਹ ਫੀਚਰ। ਤੁਸੀਂ ਸੁਣ ਰਹੇ ਹੋ SBS ਪੰਜਾਬੀ 'ਤੇ ਰੁਚਿਕਾ ਤਲਵਾਰ ਦੀ ਆਵਾਜ਼ ਵਿੱਚ।
SBS Radio.
Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।